ਲੜੀਵਾਰ ਕਥਾ ਗੁਰੂ ਬਾਬਾ ਜੀ ਦੀ। ਖਾਲਸੇ ਪੰਥ ਦੇ ਬਾਨੀ ਤਾਂ ਗੁਰੂ ਨਾਨਕ ਸਾਹਿਬ ਹੀ ਨੇ ਨਾ, ਸਿੱਖ ਪੰਥ ਦੇ ਬਾਨੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਪੰਥ ਚਲਾਇਆ ਹੈ। ਗੁਰੂ ਨਾਨਕ ਸਾਹਿਬ ਜੀ ਪੰਥ ਚਲਾਇਆ, ਇਹ ਧੰਨ ਗੁਰੂ ਨਾਨਕ ਸਾਹਿਬ ਦਾ ਚਲਾਇਆ ਪੰਥ ਹੈ ਜਿਹੜਾ ਖਾਲਸਾ ਬਣਿਆ। ਸ਼ੁਰੂਆਤ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕੇ ਮਾਰਗ ਮਹਿ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਮਸ਼ਾਨ ਭੂਮੀ ਚ ਬੈਠੇ ਆ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ। ਇੱਕ ਮੌਲਵੀ ਆਇਆ ਕਹਿੰਦਾ ਜੀ ਮੈਂ ਕੱਢਦਾ ਭੂਤ ਪ੍ਰੇਤ ਇਹਨਾਂ ਦੇ। ਸਤਿਗੁਰੂ ਜੀ ਸਮਾਧੀ ਵਿੱਚ ਸਨ, ਨਾ ਸਤਿਗੁਰਾਂ ਦੀ ਨਾਸਕਾ ਕੋਲ ਆ ਕੇ ਨੇ ਧੂੰਆਂ ਬਾਲਿਆ। ਉਹ ਧੂੰਆਂ ਸਾਹਿਬ ਦੇ ਦਸਮ ਦੁਆਰ ਦੇ ਮੰਡਲ ਚ ਪਹੁੰਚਿਆ, ਸਮਾਧੀ ਖੁੱਲੀ, ਮਨ ਥੋੜਾ ਜਿਹਾ ਵਿਚਲਿਤ ਹੋਇਆ ਸਮਾਧੀ ਖੁੱਲਣ ਕਰਕੇ, ਨੇਤਰ ਬੰਦ ਰੱਖੇ ਤੇ ਮੁੱਖੋਂ ਗੁਰਦੇਵ ਨੇ ਸ਼ਬਦ ਉਚਾਰਿਆ, ਤ੍ਰਿਗਤਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ। ਕਹਿੰਦੇ ਜੀ ਵੇਖੋ ਭੂਤ ਬੋਲ ਪਿਆ ਹੈ, ਪ੍ਰੇਤ ਬੋਲ ਪਿਆ ਹੈ ਅੰਦਰੋਂ। ਇਹ ਤਾਂ ਕਈ ਦਿਨਾਂ ਦੇ ਬੋਲੇ ਨਹੀਂ ਸਨ। ਜਦੋਂ ਇਹ ਕਹਿਣ ਲੱਗੇ ਲੋਕ, ਧੰਨ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਪਏ, ਨੇਤਰ ਖੋਲੇ ਨੇ। ਮੌਲਵੀ ਸਾਹਮਣੇ ਬੈਠਾ ਤੇ ਗਰੀਬ ਨਵਾਜ ਪਾਤਸ਼ਾਹ ਸ੍ਰੀ ਸੁਣ ਸ੍ਰੀ ਨਾਨਕ ਬੈਨ, ਨੈਣ ਪਲਕਾਂ ਖੁੱਲੀ ਹੋ ਬੋਲੇ ਸ਼ਬਦ ਉਠਾਏ, ਦੇਣ ਤਿੰਨ ਮਤ ਭਲੀ। ਸਤਿਗੁਰੂ ਜੀ ਮਤ ਦੇਣ ਲਈ ਮੌਲਵੀ ਨੂੰ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਰਾਗ ਮਾਰੂ ਵਿੱਚ। ਆਓ ਗੁਰੂ ਖਾਲਸਾ ਜੀ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕਰ ਮਾਨਵ ਤਿਤ ਸਮੇਂ, ਪਰੀ ਰੋਰ ਤੇ ਥਾਏ।
ਮਾਰੂ ਮਹੱਲਾ ਪਹਿਲਾ,
ਮਾਰੂ ਮਹੱਲਾ ਪਹਿਲਾ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ।
ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਸ਼ਬਦ। ਮਹਾਰਾਜ ਜੀ ਕਹਿੰਦੇ ਮੌਲਵੀ ਜੀ, ਮੁੱਲਾ ਜੀ, ਕੋਈ ਕਹਿੰਦਾ ਵੀ ਨਾਨਕ ਨੂੰ ਕੋਈ ਭੂਤ ਚਿੰਬੜ ਗਿਆ, ਨਾਨਕ ਦੇ ਵਿੱਚ ਕਿਸੇ ਭੂਤ ਦਾ ਨਿਵਾਸ ਹੋ ਗਿਆ। ਕੋਈ ਕਹਿੰਦਾ ਬੇਤਾਲ ਚਿੰਬੜ ਗਿਆ, ਬੇਤਾਲ ਵੀ ਇੱਕ ਭੂਤਾਂ ਦੀ ਕੈਟਾਗਰੀ ਹੈ। ਭੂਤਾਂ ਦੇ ਵਿੱਚ ਵੀ ਕਈ ਹਿੱਸੇ ਨੇ, ਇਹਨਾਂ ਵਿੱਚ ਪ੍ਰੇਤ ਵੀ ਹੁੰਦੇ ਹੈ, ਭੂਤ ਵੀ ਹੁੰਦੇ ਹੈ, ਇਹਨਾਂ 'ਚ ਬੇਤਾਲ ਵੀ ਹੁੰਦੇ ਹੈ, ਇਹਨਾਂ 'ਚ ਅੱਗੇ ਜਾ ਕੇ ਫਿਰ ਯਕਸ਼ ਵਗੈਰਾ ਵੀ ਹੁੰਦੇ ਜਿਹੜੇ ਫਿਰ ਦੇਵ ਕੋਟੀ 'ਚ ਆ ਜਾਂਦੇ ਹੈ। ਇੱਕ ਹੁੰਦੇ ਬੇਤਾਲ। ਕਹਿਣ ਲੱਗੇ ਮਹਾਰਾਜ ਜੀ ਵੀ ਕੋਈ ਤਾਂ ਆਖਦਾ ਹੈ ਕਿ ਨਾਨਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੂਤ ਆ ਗਿਆ, ਭੂਤ ਦਾ ਪਰਛਾਵ ਹੈ। ਤੇ ਮੌਲਵੀ ਜੀ ਕੋਈ ਕਹਿੰਦਾ ਵੀ ਨਾਨਕ ਦੇ ਵਿੱਚ ਕੋਈ ਬੇਤਾਲ ਆ ਵਸਿਆ। ਹਾਂਜੀ,
ਕੋਈ ਆਖੇ ਆਦਮੀ ਨਾਨਕ ਵਿਚਾਰਾ।
ਕੋਈ ਕਹਿੰਦਾ ਨਹੀਂ ਇਹ ਤਾਂ ਕੋਈ ਆਮ ਸਧਾਰਨ ਆਦਮੀ ਹੈ, ਇਹ ਤਾਂ ਨਾਨਕ ਹੈ ਵਿਚਾਰਾ, ਇਹਦੇ 'ਚ ਕੋਈ ਭੂਤ ਬੇਤਾਲ ਨਹੀਂ। ਕਈ ਇਹ ਵੀ ਕਹਿੰਦੇ ਸੀ ਨਾ, ਕੋਈ ਕਹਿੰਦਾ ਭੂਤ ਹੈ, ਕੋਈ ਕਹਿੰਦਾ ਬੇਤਾਲ ਆ ਗਿਆ, ਪਰ ਕੋਈ ਇਹ ਵੀ ਨੇ ਜਿਹੜੇ ਕਹਿੰਦੇ ਨਹੀਂ ਜੀ ਇਹ ਤਾਂ ਵਿਚਾਰਾ ਨਾਨਕ ਹੈ। ਵਿਚਾਰਾ ਸ਼ਬਦ ਵਰਤਦੇ ਸਤਿਗੁਰਾਂ ਵਾਸਤੇ, ਇਹ ਨਾ ਜੀ ਨਾ ਇਹ ਤਾਂ ਕੋਈ ਵਿਚਾਰਾ ਨਾਨਕ ਹੈ, ਇਹ ਤਾਂ ਨਾਨਕ ਹੈ ਜੀ, ਇਹ ਮੋਦੀ ਹੈ ਸਾਡਾ, ਇਹਦੇ ਵਿੱਚ ਨੀ ਕੋਈ ਭੂਤ ਪ੍ਰੇਤ ਹੈ। ਕਈ ਇਹ ਵੀ ਕਹਿੰਦੇ ਹਨ
ਭਇਆ ਦੀਵਾਨਾ ਸਾਹਕਾ ਨਾਨਕ ਬੌਰਾਨਾ।
ਅਸਲ ਤਾਂ ਇਹ ਗੱਲ ਹੈ ਮੌਲਵੀ ਜੀ ਕਿ ਇਹ ਨਾਨਕ ਤਾਂ ਉਸ ਸ਼ਾਹ ਦਾ ਦੀਵਾਨਾ ਹੋ ਗਿਆ ਪਰਮੇਸ਼ਰ ਦਾ, ਔਰ ਉਹਦਾ ਸ਼ਾਹ ਦਾ ਦੀਵਾਨਾ ਹੋ ਕੇ ਉਹਦੇ ਦੀਵਾਨੇ ਰੰਗ ਦੇ ਵਿੱਚ ਇਹ ਬੌਰਾ ਹੋਇਆ ਜਾਪਦਾ, ਤੇ ਲੋਕਾਂ ਨੂੰ ਇਹ ਪ੍ਰਤੀਤ ਹੁੰਦਾ ਇਹ ਬੌਰਾਨਾ ਹੈ, ਲੋਕ ਇਹ ਸੋਚਦੇ ਨੇ ਬੌਰਾ ਹੈ।
ਹਾ ਹਰ ਬਿਨਾ ਅਵਰ ਨਾ ਜਾਣਾ,
ਮੈਂ ਉਸ ਹਰੀ ਤੋਂ ਬਿਨਾਂ ਕੁਝ ਹੋਰ ਜਾਣਦਾ ਹੀ ਨੀ। ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਦਾ ਦੀਵਾਨਾ ਹਾਂ, ਤੇ ਉਹਦੇ ਦੀਵਾਨੇ ਹੋਏ ਨੂੰ ਵੇਖ ਕੇ ਦੁਨੀਆਂ ਹੁਣ ਜਿਹੜੇ ਰੱਬ ਦੇ ਰੰਗਾਂ ਚ ਰੰਗੇ ਹੁੰਦੇ ਆ ਉਹਨਾਂ ਨੂੰ ਵੇਖ ਕੇ ਦੁਨੀਆਂ ਹੀ ਕਹਿੰਦੀ ਇਹ ਤਾਂ ਪਾਗਲ ਨੇ ਜੀ, ਇਹ ਤਾਂ ਬੌਰੇ ਨੇ ਜੀ, ਕਿਉਂਕਿ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਮੇਲ ਨਹੀਂ ਆਉਂਦਾ। ਇਸ ਕਰਕੇ ਦੁਨੀਆਂ ਦੀ ਦ੍ਰਿਸ਼ਟੀ ਵਿੱਚ ਤਾਂ ਬੌਰਾਨਾ ਹੀ ਹਾਂ। ਪਰ ਮਹਾਰਾਜ ਜੀ ਕਹਿੰਦੇ ਮੈਂ ਉਸ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ।
ਰਹਾਓ ਤੋ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਏ।
ਮਹਾਰਾਜ ਜੀ ਕਹਿੰਦੇ ਇਹ ਦੀਵਾਨਾ ਵੀ ਤਾਂ ਜਾਣਿਆ ਜਾਂਦਾ ਜੇ ਇਹ ਪਰਮਾਤਮਾ ਦੇ ਭੈ ਦੇ ਵਿੱਚ ਰਹੇ ਤੇ ਦੁਨੀਆਂ ਦੇ ਭੈ ਵੱਲੋਂ ਰਹਿਤ ਹੋ ਜਾਏ। ਜਿਹੜਾ ਦੁਨੀਆਂਦਾਰੀ ਦਾ ਭੈ ਨਾ ਮੰਨੇ ਵੀ ਲੋਕ ਕੀ ਆਂਦੇ ਐ, ਦੁਨੀਆਂ ਕੀ ਆਖੇਗੀ, ਉਹ ਦੁਨੀਆਂ ਵੱਲੋਂ ਜਿਹੜਾ ਬੇਪਰਵਾਹ ਹੋ ਜਾਏ ਨਾ ਲੋਕ ਉਹਨੂੰ ਦੀਵਾਨਾ ਕਹਿੰਦੇ। ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਉਹ ਦੀਵਾਨਾ ਜਿਹੜਾ ਦੁਨੀਆਂ ਦੀ ਪਰਵਾਹ ਨਾ ਮੰਨੇ, ਜਿਹੜਾ ਦੁਨੀਆਂ ਦੀ ਕਾਨ ਕਨੋੜ ਤੋਂ ਰਹਿਤ ਰਹੇ, ਦੁਨੀਆਂ ਦੀ ਦ੍ਰਿਸ਼ਟੀ ਦੇ ਵਿੱਚ ਉਹ ਦੀਵਾਨਾ ਹੁੰਦਾ।
ਏਕੀ ਸਾਹਿਬ ਬਾਹਰਾ ਦੂਜਾ ਅਵਰ ਨ ਜਾਣੈ ਕੋਈ।
ਮਹਾਰਾਜ ਜੀ ਕਹਿੰਦੇ ਅਸੀਂ ਇੱਕੋ ਸਾਹਿਬ ਨੂੰ ਜਾਣਦੇ, ਉਹਦੇ ਤੋਂ ਬਾਹਰ ਕਿਸੇ ਦੂਜੇ ਨੂੰ ਨਹੀਂ ਜਾਣਦੇ।
ਤੋ ਦੀਵਾਨਾ ਜਾਣੀਐ ਜਾ ਏਕਾਕਾਰ ਕਮਾਏ।
ਕਹਿੰਦੇ ਜਿਹੜਾ ਇੱਕ ਉਸ ਨਿਰੰਕਾਰ ਦੀ ਕਾਰ ਨੂੰ ਕਮਾਉਂਦਾ, ਕੇਵਲ ਉਹਦੀ ਬੰਦਗੀ ਕਰਦਾ, ਉਹਦਾ ਭਜਨ ਕਰਦਾ, ਉਹਨੂੰ ਵੀ ਲੋਕ ਦੀਵਾਨਾ ਕਹਿੰਦੇ, ਉਹਨੂੰ ਵੀ ਲੋਕ ਪਾਗਲ ਕਹਿੰਦੇ। ਜਿਹੜਾ ਕੇਵਲ ਇੱਕ ਰੱਬ ਦੀ ਭਗਤੀ ਕਰੇ, ਕੇਵਲ ਨਿਰੰਕਾਰ ਦੀ ਕਾਰ ਕਮਾਵੇ, ਉਹਨੂੰ ਵੀ ਲੋਕ ਦੀਵਾਨਾ ਹੀ ਦੱਸਦੇ ਨੇ, ਉਹਨੂੰ ਵੀ ਲੋਕ ਬੌਰਾ ਹੀ ਦੱਸਦੇ ਨੇ।
ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ।
ਜਿਹੜਾ ਰੱਬ ਦਾ ਪਿਆਰਾ ਉਹ ਪਰਮੇਸ਼ਰ ਦੇ ਹੁਕਮ ਨੂੰ ਪਛਾਣਦਾ, ਉਹ ਕਿਸੇ ਦੂਜੀ ਕਾਰ ਨੂੰ ਨਹੀਂ ਜਾਣਦਾ, ਆਪਣੀਆਂ ਸਾਰੀਆਂ ਸਿਆਣਪਾਂ ਨੂੰ ਛੱਡ ਦਿੰਦਾ।
ਤੋ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰ।
ਕਹਿੰਦੇ ਭਾਈ ਉਸ ਨੂੰ ਜਿਹੜਾ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਪਿਆਰ ਧਰਦਾ ਨਾ, ਜਿਹੜਾ ਅਕਾਲ ਪੁਰਖ ਨਾਲ ਪ੍ਰੇਮ ਕਰਦਾ, ਲੋਕ ਉਹਨੂੰ ਵੀ ਦੀਵਾਨਾ ਕਹਿੰਦੇ, ਕਿਉਂਕਿ ਦੁਨੀਆਂ ਨੂੰ ਉਹ ਚੰਗਾ ਨਹੀਂ ਲੱਗਦਾ। ਦੁਨੀਆਂ ਦੇ ਭਾਣੇ ਤਾਂ ਕਹਿੰਦੇ ਜੀ ਇਹ ਤਾਂ ਪਾਗਲ ਹੈ ਜੀ, ਇਹ ਤਾਂ ਝੱਲਾ। ਉਹ ਰੱਬ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਪਰਮੇਸ਼ਰ ਦਾ ਦੀਵਾਨਾ, ਦੁਨੀਆਂ ਦੀ ਦ੍ਰਿਸ਼ਟੀ ਵਿੱਚ ਉਹਨੂੰ ਝੱਲਾ ਦੱਸਿਆ ਜਾਂਦਾ।
ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ।
ਜਿਹੜਾ ਰੱਬ ਦੇ ਮਾਰਗ ਤੇ ਚੱਲਣ ਵਾਲਾ ਨਾ, ਉਹ ਆਪਣੇ ਆਪ ਨੂੰ ਨੀਵਾਂ ਕਰਕੇ ਰੱਖਦਾ, ਉਹ ਆਪਣੇ ਹੰਕਾਰ ਦਾ ਤਿਆਗ ਕਰਕੇ ਸਾਰੇ ਸੰਸਾਰ ਨੂੰ ਭਲਾ ਹੀ ਦੱਸਦਾ ਵੀ ਇਹ ਸਭ ਭਲੇ ਨੇ, ਮੈਂ ਹੀ ਮੰਦਾ ਹਾਂ, ਇਹ ਸਭ ਚੰਗੇ ਹਨ। ਏਦਾਂ ਦੀ ਬਿਰਤੀ ਬਣਾ ਕੇ ਰੱਖਦਾ, ਨਿਮਰਤਾ ਤੇ ਹਲੀਮੀ ਦੇ ਵਿੱਚ ਵਰਤ ਕੇ ਰਹਿੰਦਾ ਹੈ।
ਦੋਹਰਾ ਸੁਨੋ ਮੁਲਾਨਾ ਕਾਨ ਦੇ ਤਬੈ ਦੀਵਾਨਾ ਹੋਏ।
ਮਹਾਰਾਜ ਜੀ ਕਹਿੰਦੇ ਮੁੱਲਾ ਜੀ ਸੁਣੋ, ਇਹ ਮਨੁੱਖ ਉਦੋਂ ਦੀਵਾਨਾ ਹੁੰਦਾ ਹੈ, ਇਹ ਮਨੁੱਖ ਉਦੋਂ ਇਹਨੂੰ ਪਾਗਲ ਤੇ ਬੌਰਾ ਕਿਹਾ ਜਾਂਦਾ।
ਲਖ ਸਾਹਿਬ ਕੇ ਭੈ ਬਸੈ ਅਵਰ ਨਾ ਜਾਣੈ ਕੋਈ।
ਜਦੋਂ ਇਹ ਪਰਮੇਸ਼ਰ ਦੇ ਭੈ ਵਿੱਚ ਵਸਦਾ, ਅਕਾਲ ਪੁਰਖ ਦੇ ਭੈ ਵਿੱਚ ਵਸ ਕੇ ਕਿਸੇ ਹੋਰ ਦੂਜੇ ਨੂੰ ਜਾਣਦਾ ਹੀ ਨਹੀਂ। ਜਿਵੇਂ ਪਿੱਛੇ ਸ਼ਬਦ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਪਰਮੇਸ਼ਰ ਦੇ ਭੈ ਵਿੱਚ ਹੋਵੇ ਫਿਰ ਉਹ ਕਿਸੇ ਹੋਰ ਨੂੰ ਨਹੀਂ ਜਾਣਦਾ।
ਸੁਧ ਭੂਲੇ ਸੰਸਾਰ ਕੀ ਰਚੇ ਨਾਮ ਕੇ ਰੰਗ।
ਜਦੋਂ ਇਹ ਸੰਸਾਰ ਦੀ ਸੁਧ ਨੂੰ ਭੁਲਾ ਕੇ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ।
ਅਮੀ ਛੋਰ ਕੈਸੇ ਗਹਿ ਫੀਕੇ ਰਸ ਕੋ ਸੰਗ।
ਜਦੋਂ ਸੰਸਾਰ ਦੀ ਸੁਧ ਛੱਡ ਕੇ ਪਰਮੇਸ਼ਰ ਦੇ ਰੰਗ ਚ ਰੰਗਿਆ ਜਾਂਦਾ ਤੇ ਦੁਨੀਆਂ ਕਹਿੰਦੀ ਏ ਪਾਗਲ ਹੈ, ਦੁਨੀਆਂ ਕਹਿੰਦੀ ਏ ਝੱਲਾ, ਤੇ ਕਹਿੰਦੇ ਉਹ ਨਾਮ ਦੇ ਉਸ ਗੂੜੇ ਰੰਗ ਨੂੰ ਛੱਡ ਕੇ ਦੁਨੀਆਂ ਦੇ ਰੰਗਾਂ ਨੂੰ ਚੰਗਾ ਹੀ ਨਹੀਂ ਸਮਝਦਾ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਅੰਮ੍ਰਿਤ ਨੂੰ ਛੱਡ ਕੇ ਉਹ ਜ਼ਹਿਰ ਨੂੰ ਕਿਵੇਂ ਕਤਰ ਕਰੇ। ਜਿਹਨੂੰ ਅੰਮ੍ਰਿਤ ਮਿਲ ਗਿਆ ਹੋਵੇ ਤੇ ਅੰਮ੍ਰਿਤ ਨੂੰ ਛੱਡ ਕੇ ਉਹ ਬਿਖ ਥੋੜੀ ਗ੍ਰਹਿਣ ਕਰੇਗਾ, ਉਹਨੂੰ ਫਿਰ ਸੰਸਾਰ ਦੇ ਰੰਗ ਚੰਗੇ ਨਹੀਂ ਲੱਗਦੇ।
ਨਰ ਪਾਮਰ ਅਨਜਾਨ ਜੇ ਅਸ ਬਿਦ ਤਿਨ ਹੈ ਬਤਾਏ।
ਜਿਹੜੇ ਇਹੋ ਜਿਹੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹਨਾਂ ਨੂੰ ਸੰਸਾਰ ਦੇ ਪਾਮਰ ਪਾਪੀ ਜੀਵ ਏਦਾਂ ਕਹਿੰਦੇ ਹਨ
ਭੂਤ ਬੇਤਾਲ ਕੇ ਬਾਵਰਾ ਹਾਨ ਲਾਭ ਨਹਿਕਾਏ।
ਲੋਕਾਂ ਨੂੰ ਕਹਿੰਦੇ ਇਹਨੂੰ ਕੋਈ ਭੂਤ ਚਿੰਬੜ ਗਿਆ ਜੀ, ਇਹਨੂੰ ਕੋਈ ਪ੍ਰੇਤ ਚਿੰਬੜ ਗਿਆ ਜੀ, ਇਹਨੂੰ ਕੋਈ ਬਤਾਲ ਚਿੰਬੜ ਗਿਆ ਜੀ, ਇਹ ਤਾਂ ਬਾਵਰਾ ਪਾਗਲ ਹੋ ਗਿਆ ਜੀ, ਇਹਨੂੰ ਨਾ ਹਾਨੀ ਦਾ ਪਤਾ ਨਾ ਲਾਭ ਦਾ ਪਤਾ। ਲੋਕ ਉਹਨਾਂ ਵਾਸਤੇ ਮੂਰਖ ਲੋਕ ਜਿਹੜੇ ਪਾਮਰ ਵਿਸ਼ਈ ਲੋਕ ਨੇ ਉਹਨਾਂ ਲਈ ਇਹੋ ਜਿਹੇ ਸ਼ਬਦ ਵਰਤਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਰੱਬ ਦੇ ਰੰਗਾਂ ਚ ਰੰਗੇ ਹੋਏ, ਉਹਨਾਂ ਨੂੰ ਏਦਾਂ ਦੇ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ।
ਪ੍ਰਭ ਕੋ ਪ੍ਰੇਮ ਨਾ ਪਰਖਹੀ ਵਿਸ਼ ਵਿਖੈ ਗਲਤਾਨ।
ਪਰਮੇਸ਼ਰ ਦੇ ਪ੍ਰੇਮ ਨੂੰ ਨਹੀਂ ਪਰਖਦੇ, ਵਿਸ਼ਿਆਂ ਤੇ ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦੇ ਨੇ ਮਨਮੁਖ।
ਮਹਾਮੰਦ ਦੁੱਖ ਪਾਵਈ ਜਮਪੁਰ ਜਾਏ ਨਿਦਾਨ।
ਮਹਾ ਦੁੱਖ ਪਾਉਂਦੇ ਆ ਸੰਸਾਰ ਦੇ ਵਿੱਚ ਔਰ ਅੰਤ ਨੂੰ ਤਿਨਾਂ ਨੂੰ ਜਮਪੁਰੀ ਨੂੰ ਜਾਣਾ ਪੈਂਦਾ ਹੈ।
ਅਸ ਪ੍ਰਕਾਰ ਕੇ ਬਚਨ ਸੁਣ ਸਭਿਨ ਪਈ ਪ੍ਰਤੀਤ।
ਇਸ ਪ੍ਰਕਾਰ ਦੇ ਬਚਨ ਸੁਣ ਕੇ ਸਾਰਿਆਂ ਦੇ ਮਨ ਨੂੰ ਪ੍ਰਤੀਤ ਹੋ ਗਈ, ਸਾਰਿਆਂ ਦੇ ਮਨ ਨੂੰ ਵਿਸ਼ਵਾਸ ਤੇ ਭਰੋਸਾ ਬਣ ਗਿਆ।
ਤਜ ਤੰਦਨ ਬੰਧਨ ਜਗਤ ਨਿਰੰਕਾਰ ਇਹ ਪ੍ਰੀਤ।
ਸਤਿਗੁਰਾਂ ਦੇ ਬਚਨ ਸੁਣ ਕੇ ਸਭ ਦੇ ਮਨ ਚ ਪ੍ਰਤੀਤ ਬਣ ਗਈ, ਜਿੰਨੇ ਖੜੇ ਸੀ ਉੱਥੇ ਲੋਕ ਵੇਖਣ ਆਏ ਕਿ ਸੰਸਾਰ ਦੇ ਧੰਦਿਆਂ ਨੂੰ ਛੱਡ ਕੇ ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਫਕੀਰ ਹੋ ਗਏ ਨੇ, ਮਹਾਂਪੁਰਸ਼ ਹੋ ਗਏ। ਲੋਕਾਂ ਨੂੰ ਹੁਣ ਸਮਝ ਪੈ ਗਈ, ਜਿਹੜਾ ਮੌਲਵੀ ਸੀ ਉਹਨੂੰ ਵੀ ਮੱਤ ਆ ਗਈ, ਅਕਲ ਆ ਗਈ ਵੀ ਇੱਥੇ ਤਾਂ ਗੱਲ ਹੀ ਹੋਰ ਹੈ, ਮੈਂ ਤਾਂ ਬੜੀ ਉਰੇ ਉਰੇ ਭਟਕੀ ਜਾਂਦਾ, ਮੈਂ ਤਾਂ ਪਖੰਡੀ ਬਣ ਕੇ ਪਖੰਡੀ ਕਰਦਾ ਫਿਰਨਾ, ਇੱਥੇ ਤਾਂ ਦੀਨ ਦੁਨੀਆਂ ਦੇ ਮਾਲਕ ਨਿਰੰਕਾਰ ਆਪ ਬੈਠੇ ਨੇ, ਮੈਂ ਬੜੀ ਗਲਤੀ ਕੀਤੀ ਹੈ, ਮੈਂ ਬੜਾ ਵੱਡਾ ਗੁਨਾਹ ਕੀਤਾ ਹੈ। ਮੌਲਵੀ ਨੂੰ ਆਪਣੇ ਮਨ ਹੀ ਮਨ ਪਛਤਾਵਾ ਹੋ ਰਿਹਾ।
ਅੜਿਲ ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ।
ਮੁੱਲਾ ਨੇ ਹੱਥ ਜੋੜੇ, ਉਹ ਜਿਹੜਾ ਧੂੰਆਂ ਜਿਹਾ ਫੜਿਆ ਇੱਕ ਪਾਸੇ ਸੁੱਟਿਆ, ਉਹ ਮੋਰ ਦੇ ਖੰਭਾਂ ਦਾ ਫੁੰਮਣ ਜਿਹਾ ਫੜਿਆ, ਉਹ ਵੀ ਵਗਾ ਕੇ ਪਰੇ ਮਾਰਿਆ। ਹੱਥ ਜੋੜੇ ਜਿਵੇਂ ਡਾ ਜ਼ਮੀਨ ਤੇ ਡਿੱਗਦਾ, ਇਉਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਵੰਦਨਾ ਕਰਦਾ ਮੌਲਵੀ ਤੇ ਵੰਦਨਾ ਕਰਕੇ ਸਾਹਿਬ ਨੂੰ ਬੇਨਤੀ ਕਰਦਾ ਹੈ,
ਬਖਸ਼ੋ ਖਤਾ ਹਮਾਰ ਭੂਲ ਬਿਨ ਅਨਸਰੀ।
ਬਖਸ਼ੋ ਜੀ ਬਖਸ਼ੋ, ਬਖਸ਼ੋ ਜੀ ਬਖਸ਼ੋ, ਬਖਸ਼ ਲੋ ਮਹਾਰਾਜ, ਮੇਰੇ ਕੋਲੋਂ ਬੜੀ ਵੱਡੀ ਖਤਾ ਹੋਈ ਹੈ। ਕਿਸੇ ਸਮਾਧੀ ਨੂੰ ਤੋੜਨ ਦਾ ਕਿੱਡਾ ਵੱਡਾ ਗੁਨਾਹ ਹੁੰਦਾ ਹੈ ਉਹ ਮੈਂ ਅੱਜ ਜਾਣ ਸਕਦਾ ਹਾਂ। ਮਹਾਰਾਜ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ, ਮੈਂ ਬੜੀ ਵੱਡੀ ਖਤਾ ਕੀਤੀ ਹੈ, ਪਰ ਮੈਂ ਜਿੱਡੀ ਵੱਡੀ ਖਤਾ ਕੀਤੀ ਹੈ ਓਡੀ ਵੱਡੀ ਖਤਾ ਨੂੰ ਬਖਸ਼ਣ ਵਾਲੇ ਤੁਸੀਂ ਸਮਰੱਥ ਗੁਰੂ ਹੋ। ਮਹਾਰਾਜ ਬਖਸ਼ ਲਵੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ।
ਭੇਵ ਨਾ ਮਾਨਵ ਜਾਨ ਦੁੱਖ ਤੁਮ ਨਹਿ ਰੱਖੈ।
ਮਹਾਰਾਜ ਜੀ ਮੈਂ ਤੁਹਾਨੂੰ ਜਾਣਿਆ ਨਹੀਂ, ਮਨੁੱਖ ਤੁਹਾਡਾ ਭੇਦ ਨਹੀਂ ਜਾਣਦੇ ਔਰ ਤੁਹਾਡੇ ਵਿੱਚ ਦੋਸ਼ ਆਰੋਪਦੇ ਹਨ, ਤੁਹਾਡੇ ਭੇਦ ਨੂੰ ਜਾਣੇ ਬਿਨਾ ਤੁਹਾਡੇ ਚ ਦੋਸ਼ ਆਰੋਪਦੇ ਹਨ।
ਹੋ ਭ੍ਰਮ ਦਿਸ਼ ਹੋਇਓ ਆਪ ਦੋਸ਼ ਰਵ ਮੈਂ ਲਖੈ।
ਅੱਖਾਂ ਆਪਣੀਆਂ ਅੰਨੀਆਂ ਨੇ ਬੰਦੇ ਦੀਆਂ ਤੇ ਦੋਸ਼ ਸੂਰਜ ਵਿੱਚ ਲਾਉਂਦੇ ਆ ਵੀ ਸੂਰਜ ਦੀ ਰੋਸ਼ਨੀ ਘਟ ਗਈ ਹੈ, ਦਿਸਦਾ ਆਪ ਨੂੰ ਨਹੀਂ, ਅੱਖਾਂ ਦੀ ਰੋਸ਼ਨੀ ਆਪਣੀ ਮਾੜੀ ਹੈ, ਮੰਦ ਹੈ ਤੇ ਦੋਸ਼ ਸੂਰਜ ਵਿੱਚ, ਅਖੇ ਜੀ ਸੂਰਜ ਦੀ ਰੋਸ਼ਨੀ ਘੱਟ ਹੈ, ਆਖੇ ਜੀ ਸੂਰਜ ਦੋ ਦੋ ਦਿੰਦੇ ਹੈ, ਏਦਾਂ ਸੂਰਜ ਵਿੱਚ ਦੋਸ਼ ਆਰੋਪਦੇ ਹਨ ਜਿਨ੍ਹਾਂ ਦੀ ਆਪਣੀ ਨਿਗਾਹ ਮੰਦ ਹੋਵੇ।
ਭੈਣ ਬਿਨੈ ਕੇ ਸੁਨੇ ਨੈਣ ਕਰੁਣਾ ਪਈ।
ਮਹਾਰਾਜ ਜੀ ਬਖਸ਼ ਲੋ, ਤੁਹਾਡੇ ਚ ਕੋਈ ਕਮੀ ਨਹੀਂ, ਅੱਖਾਂ ਸਾਡੀਆਂ ਨਹੀਂ ਸੀ ਜਿਹੜੀਆਂ ਵੇਖ ਨਹੀਂ ਸਕੀਆਂ। ਮਹਾਰਾਜ ਬਖਸ਼ ਲੋ, ਗਰੀਬ ਨਵਾਜ ਬਖਸ਼ ਲੋ। ਜਦੋਂ ਏਦਾਂ ਸਨਿਮਰ ਬੇਨਤੀ ਮੌਲਵੀ ਦੀ ਗੁਰੂ ਨਾਨਕ ਸਾਹਿਬ ਨੇ ਸੁਣੀ, ਮਹਾਰਾਜ ਜੀ ਨੇ ਆਪਣੀ ਕਰੁਣਾ ਭਰੀ ਦ੍ਰਿਸ਼ਟੀ ਨਾਲ ਮੌਲਵੀ ਵੱਲੇ ਤੱਕਿਆ ਹੈ।
ਦਇਆ ਦ੍ਰਿਸ਼ਟ ਕੋ ਦੇਖ ਦੁਰਮਤੀ ਦਲ ਦਈ।
ਬਸ ਵੇਖਣ ਦੀ ਦੇਰੀ ਸੀ ਦਇਆ ਦ੍ਰਿਸ਼ਟੀ ਨਾਲ, ਉਸੇ ਵੇਲੇ ਮੌਲਵੀ ਦੀ ਜਿੰਨੀ ਖੋਟੀ ਮਤ ਸੀ ਉਹ ਮਹਾਰਾਜ ਜੀ ਨੇ ਤਲ ਮਲ ਦਿੱਤੀ, ਖੋਟੀ ਮਤ ਦਾ ਨਾਸ ਕਰਕੇ ਅੰਦਰ ਗੁਰਮਤ ਦਾ ਪ੍ਰਕਾਸ਼ ਕਰ ਦਿੱਤਾ।
ਚਿਤ ਪ੍ਰਾਪਤ ਭੀ ਸ਼ਾਂਤ ਤਰਕ ਤਮ ਫਟ ਗਯੋ।
ਕਹਿੰਦੇ ਮਨ ਨੂੰ ਸ਼ਾਂਤੀ ਮਿਲ ਗਈ, ਜਿਹੜਾ ਤਰਕਾਂ ਦਾ ਹਨੇਰਾ ਸੀ ਨਾ ਉਹ ਫਟ ਗਿਆ, ਜਿਵੇਂ ਸੂਰਜ ਚੜ੍ਹਦਿਆਂ ਹਨੇਰਾ ਫਟ ਜਾਂਦਾ ਨਾ, ਕਹਿੰਦੇ ਏਦਾਂ ਤਰਕਾਂ ਦਾ ਤਮ ਹਨੇਰਾ ਫਟ ਗਿਆ ਜਦੋਂ ਸਤਿਗੁਰਾਂ ਦੀ ਕਿਰਪਾ ਨਾਲ ਹਿਰਦੇ ਚ ਚਾਨਣਾ ਹੋਇਆ।
ਹੋ ਮਨ ਮੈਂ ਬਹੁ ਸੁਖ ਪਾਏ ਜਾਤ ਪੁਰ ਮੈਂ ਪਇਓ।
ਮੌਲਵੀ ਦੇ ਮਨ ਨੂੰ ਇਤਨਾ ਸਕੂਨ ਮਿਲਿਆ, ਇਤਨਾ ਰਸ, ਇਤਨਾ ਆਨੰਦ, ਕੁਝ ਬੋਲ ਨਹੀਂ ਸਕਿਆ। ਬਸ ਫਿਰ ਉਸ ਆਨੰਦ ਵਿੱਚ ਹੀ ਗੁੜੁੰਦ ਹੋਇਆ ਇਹ ਮੌਲਵੀ ਆਪਣੇ ਘਰ ਵਾਪਸ ਪਰਤ ਗਿਆ, ਚੁੱਪ ਚਾਪ ਹੀ ਘਰ ਚਲਾ ਗਿਆ।
ਨਿਕਟ ਰਾਏ ਕੇ ਬੈਠ ਰਟੀ ਬਿਨ ਕਪਟ ਸੋ।
ਗਿਆ ਪਹਿਲਾਂ ਘਰ, ਫਿਰ ਦੌਲਤ ਖਾਨ ਨਵਾਬ ਕੋਲ ਗਿਆ। ਦੌਲਤ ਖਾਨ ਨਵਾਬ ਕੋਲ ਜਾ ਕੇ ਬਹਿ ਕੇ ਫਿਰ ਜਿਹੜਾ ਮਨ ਦਾ ਕਪਟ ਸੀ ਨਾ, ਜਿਹੜਾ ਪਖੰਡ ਵਗੈਰਾ ਕਰਦਾ ਸੀ ਪਹਿਲਾਂ, ਸਭ ਛੱਡ ਕੇ ਬਿਨਾਂ ਕਪਟ ਤੋਂ ਨਿਸ਼ਕਪਟ ਹੋ ਕੇ ਕਹਿਣ ਲੱਗਾ,
ਨਾਨਕ ਪੀਰਨ ਪੀਰ ਤੀਰ ਮਤ ਬਿਕਟ ਸੋ।
ਕਹਿਣ ਲੱਗਾ, ਮਹਾਰਾਜ ਨਵਾਬ ਜੀ, ਨਾਨਕ ਪੀਰਾਂ ਦਾ ਪੀਰ ਹੈ, ਨਾਨਕ ਪੀਰਾਂ ਦਾ ਪੀਰ ਹੈ ਇਹ ਮੈਂ ਜਾਣ ਲਿਆ।
ਭੇਵ ਨਾ ਜਾਣੈ ਮੂੜ ਦੁੱਖ ਸੋ ਲਖਤ ਹੈ।
ਉਹਨਾਂ ਵਿੱਚ ਮਹਾਨ ਧੀਰਜ ਹੈ, ਮੂਰਖ ਉਹਨਾਂ ਦਾ ਭੇਦ ਨਹੀਂ ਜਾਣਦੇ, ਔਰ ਉਹ ਮੂਰਖ ਉਹਨਾਂ ਵਿੱਚ ਦੋਸ਼ ਆਰੋਪਦੇ ਹਨ।
ਹੋ ਨਹਿ ਚੱਖ ਦੋਖ ਪਛਾਣ ਇੰਦ ਮਹਿ ਰਖਤ ਹੈ।
ਨਿਗਾਹ ਆਪਣੀ ਕਮਜ਼ੋਰ ਹੈ ਤੇ ਕਹਿੰਦੇ ਚੰਦਰਮਾ ਦੋ ਦਿਸਦੇ ਹੈ। ਕਹਿੰਦੇ ਜੀ ਚੰਦਰਮਾ ਦੀ ਰੋਸ਼ਨੀ ਮੰਦ ਹੋ ਗਈ ਹੈ। ਨਿਗਾਹ ਆਪਣੀ ਕਮਜ਼ੋਰ, ਦੋਸ਼ ਚੰਦਰਮਾ ਵਿੱਚ ਆਰੋਪਦੇ ਨੇ। ਇਉਂ ਇਹ ਲੋਕ ਆਪ ਮੂਰਖ ਨੇ, ਗੁਰੂ ਨਾਨਕ ਸਾਹਿਬ ਦਾ ਭੇਦ ਨਹੀਂ ਜਾਣਦੇ ਔਰ ਉਹਨਾਂ ਵਿੱਚ ਦੋਸ਼ ਆਰੋਪਦੇ ਹਨ।
ਹੋਸ਼ਵੰਦ ਸੁਖ ਕੰਦ ਬੰਦਨਾ ਯੋਗ ਹੈ।
ਉਹ ਤਾਂ ਹੋਸ਼ਵੰਦ ਨੇ, ਉਹ ਤਾਂ ਸੁੱਖਾਂ ਦਾ ਮੂਲ ਨੇ, ਉਹ ਤਾਂ ਬੰਦਨਾ ਕਰਨ ਯੋਗ ਹਨ।
ਜਾਣੈ ਸਭੈ ਸੁਜਾਨ ਅਜਾਨੰ ਲੋਗ ਹੈ।
ਉਹ ਸਭ ਕੁਝ ਜਾਣਦੇ ਜਾਣੀ ਜਾਣਨੇ, ਲੋਕ ਹੀ ਅਣਜਾਣ ਨੇ, ਆ ਲੋਕ ਹੀ ਬੁੱਧੀਹੀਣ ਨੇ ਜਿਹੜੇ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ।
ਸਿਫਤ ਪੂਰ ਮੁਖ ਕਹੀ ਹਦੂਰੰਗ ਖਾਨ ਕੇ।
ਮੌਲਵੀ ਨੇ ਮਹਾਰਾਜ ਜੀ ਦੀਆਂ ਸਿਫਤਾਂ ਕੀਤੀਆਂ, ਦੌਲਤ ਖਾਨ ਦੇ ਹਦੂਰ ਬਹਿ ਕੇ ਸਤਿਗੁਰਾਂ ਦੀਆਂ ਵਡਿਆਈਆਂ ਕੀਤੀਆਂ।
ਹੋ ਮਨਹੋ ਹੋਏ ਸਿਖ ਰਹੇ ਹੋ ਪੀਰ ਨਿਜ ਜਾਣ ਕੇ।
ਮਾਨੋ ਇਹ ਮੌਲਵੀ ਸਤਿਗੁਰਾਂ ਦਾ ਸਿੱਖ ਹੋ ਗਿਆ ਔਰ ਸਤਿਗੁਰਾਂ ਨੂੰ ਇਹਨੇ ਆਪਣਾ ਪੀਰ ਜਾਣ ਲਿਆ।
ਸਤ ਸ੍ਰੀ ਅਕਾਲ।
ਇਹ ਮੌਲਵੀ ਸਤਿਗੁਰਾਂ ਦਾ ਮੁਰੀਦ ਹੋ ਗਿਆ ਔਰ ਸਤਿਗੁਰਾਂ ਨੂੰ ਆਪਣਾ ਗੁਰੂ ਜਾਣ ਪੀਰ ਜਾਣ ਲਿਆ।
ਦੌਲਤ ਖਾਂ ਸੁਣ ਬਚਨ ਵਿਚਾਰਤ ਚਿੱਤ ਮੈਂ।
ਜਦੋਂ ਮੌਲਵੀ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਦੌਲਤ ਖਾਨ ਨੇ, ਤੇ ਦੌਲਤ ਖਾਨ ਆਪਣੇ ਚਿੱਤ ਚ ਵਿਚਾਰ ਕਰਦਾ ਹੈ,
ਕਰੋ ਕੌਣ ਅਬ ਕਾਜ ਨਾ ਰੱਖੋ ਬਿੱਤ ਮੈਂ।
ਕਹਿੰਦਾ ਹੁਣ ਮੈਂ ਕੀ ਕੰਮ ਕਰਾਂ, ਜਿਹੜੇ ਪੈਸੇ ਨੇ ਉਹਨਾਂ ਦੇ 760 ਰੁਪਈਏ ਮੇਰੇ ਵੱਲ, ਉਹ ਮੈਂ ਰੱਖ ਨਹੀਂ ਸਕਦਾ ਆਪਣੇ ਕੋਲ, ਨਾ ਹੀ ਮੈਂ ਰੱਖਣੇ ਨੇ।
ਤੇ ਮੁਖ ਭਾਖੇ ਖਰਚ ਖਰਾਇਤ ਦੀਜੀਏ।
ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉਹ ਪੈਸੇ ਮੈਂ ਖਰਾਇਤ ਵਿੱਚ ਦੇ ਦਿਆਂ, ਖਰਾਇਤ ਵਿੱਚ ਖਰਚ ਕਰ ਦਿਆਂ। ਖਰਾਇਤ ਦਾ ਮਤਲਬ ਹੁੰਦਾ ਵੀ ਦਾਨ ਕਰ ਦੇਣਾ, ਵੀ ਮੈਂ ਉਹ ਦਾਨ ਕਰ ਦਿਆਂ ਤੇ ਦਾਨ ਦੇ ਵਿੱਚ ਪੈਸੇ ਖਰਚ ਦਿਆਂ।
ਹੋ ਮੂਲੇ ਕਰੀ ਪੁਕਾਰ ਕਵਨ ਬਿਦ ਕੀਜੀਏ।
ਉਧਰ ਮੂਲ ਚੰਦ ਨੇ ਮੇਰੇ ਕੋਲ ਪੁਕਾਰ ਕੀਤੀ ਆ, ਹੁਣ ਮੈਂ ਕਰਾਂ ਤਾਂ ਕਰਾਂ ਕੀ? ਨਾਨਕ ਜੀ ਕਹਿੰਦੇ ਆ ਖਰਾਇਤ ਚ ਦਾਨ ਕਰ ਦਿਓ, ਤੇ ਉਹਨਾਂ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਆਏ ਨੇ, ਉਹ ਕਹਿੰਦੇ ਨੇ ਸਾਨੂੰ ਦੇ ਦਿਓ, ਅਸੀਂ ਨਾਨਕ ਦੇ ਬੱਚਿਆਂ ਨੂੰ ਦੇਣੇ, ਹੁਣ ਮੈਂ ਕੀ ਕਰਾਂ?
ਇੱਕ ਮਾਨਵ ਕਹਿ ਬੈਨ ਨਿਬਾਬ ਸੁਣੀ ਜੀਏ।
ਦੌਲਤ ਖਾਨ ਨੂੰ ਏਦਾਂ ਫਿਕਰਮੰਦ ਵੇਖ ਕੇ ਲਾਗੇ ਇੱਕ ਨੌਕਰ ਬੈਠਾ ਵਜ਼ੀਰ, ਉਹ ਵੀ ਸਿਆਣਾ ਸੀ, ਉਹ ਕੋਲੋਂ ਬੋਲਿਆ,
ਬੁਲਵਾਬ ਹੋ ਜੈ ਰਾਮ ਬੂਝ ਤੇ ਲੀਜੀਏ।
ਕਹਿਣ ਲੱਗਾ ਨਵਾਬ ਸਾਹਿਬ ਕਿਉਂ ਫਿਕਰਮੰਦ ਹੁੰਦੇ ਹੋ? ਵੀ ਦਰਅਸਲ ਤੁਹਾਡੇ ਵਿੱਚ ਜਿਹੜਾ ਵਿਚੋਲਗੀ ਦਾ ਕੰਮ ਕਰਦਾ ਰਿਹਾ ਉਹ ਜੈ ਰਾਮ ਕਰਦਾ ਰਿਹਾ। ਜੇ ਤੁਸੀਂ ਭਾਈਏ ਜੈ ਰਾਮ ਨੂੰ ਆਪਣੇ ਕੋਲ ਸੱਦ ਕੇ ਉਹਨੂੰ ਪੁੱਛੋ,
ਜਿਹ ਬਿਦ ਬਦ ਹੈ ਬਦਨ ਆਪ ਤੇ ਬਿਦ ਕਰੋ,
ਉਹ ਜਿਵੇਂ ਕਵੇ ਉਹਦੇ ਮੁਤਾਬਕ ਕਰ ਦਿਓ, ਜਿਵੇਂ ਉਹ ਆਖਣ ਤਿਵੇਂ ਕਰ ਦਿਓ।
ਹੋ ਪ੍ਰਬਲ ਲੋਭ ਤੁਮ ਨਾਹੇ ਪਰ ਬਿਤੰ ਪਰ ਹਰੋ।
ਤੁਹਾਡੇ ਮਨ ਚ ਲੋਭ ਨਹੀਂ ਹੈ, ਤੁਸੀਂ ਇਸ ਨੂੰ ਪਰਾਇਆ ਧਨ ਜਾਣਦੇ ਹੋ ਔਰ ਇਹਨੂੰ ਤਿਆਗਣਾ ਚਾਹੁੰਦੇ ਹੋ।
ਸੁਨ ਮਨ ਮਾਨੇ ਬੈਨ ਪਾਉਣ ਮਾਨਵ ਪਠਾ।
ਸੁਣ ਕੇ ਦੌਲਤ ਖਾਨ ਨੇ ਆਖਿਆ ਵੀ ਗੱਲ ਠੀਕ ਹੈ, ਵੀ ਜੈ ਰਾਮ ਨੂੰ ਸੱਦਦੇ ਉਹਨੂੰ ਸੱਦ ਕੇ ਪੁੱਛਦੇ ਨਾ ਪੈਸਿਆਂ ਦਾ ਕੀ ਕਰਨਾ। ਉਸੇ ਵੇਲੇ ਨੇ ਆਪਣਾ ਇੱਕ ਅਹਿਲਕਾਰ ਨੌਕਰ ਭਾਈਆ ਜੈ ਰਾਮ ਜੀ ਨੂੰ ਸੱਦਣ ਵਾਸਤੇ ਆਪਣੇ ਕੋਲ ਬੁਲਾਉਣ ਲਈ ਭੇਜਿਆ। ਜਿਵੇਂ ਭਾਈਆ ਜੈ ਰਾਮ ਜੀ ਆ ਰਹੇ ਨੇ, ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।